ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨ ਕਉ ਸਦਾ ਰਹੁ ਰੰਗ ਰਤ ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਣ ਸਭਨਾ ਕਾ ਏਕੋ ਆਵਰ ਨਾ ਦੂਜਾ ਕੋਈ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਭਣਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਮਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਚਰਜ ਰੂਪ ਹਾਰ ਕੀਨੀ ਦਾਤ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੇ ਸਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਜਨ ਗੁਣ ਤਾਸ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਦੀ ਨਿਰਮਲ ਹਜ਼ੂਰੀ 'ਚ ਸੁਭਾਏ ਮਾਨ ਸਨਮਾਨਯੋਗ ਗੁਰੂ ਸਵਾਰੇ ਸਤਸੰਗੀਓ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਬਦ ਰਾਗ ਬਿਲਾਵਲ ਵਿੱਚ ਉਚਾਰਨ ਕੀਤਾ ਹੋਇਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 819 ਉੱਪਰ ਸੁਭਾਏਮਾਨ ਹੈ, ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ ਹੈ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਬਾਲਕ ਅਵਸਥਾ ਦੇ ਵਿੱਚ ਜਦੋਂ ਰੋਗ ਤੋਂ ਰਾਜੀ ਹੋ ਜਾਂਦੇ ਹਨ, ਜਿਵੇਂ ਪਿਛਲੇ ਦਿਨੀ ਦਾਸ ਨੇ ਬੇਨਤੀ ਕੀਤੀ ਸੀ, ਨਿਰੰਕਾਰ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਕਈ ਸ਼ਬਦ ਉਚਾਰਨ ਕੀਤੇ। ਰੋਗ ਮਿਟਾਇਆ ਆਪ ਪ੍ਰਭ, ਉਪਜਿਆ ਸੁਖ ਸ਼ਾਂਤ, ਵੱਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ। ਨਿਰੰਕਾਰ ਪਰਮਾਤਮਾ ਨੇ ਆਪ ਰੋਗ ਖਤਮ ਕਰਕੇ ਜੀਵਨ ਵਿੱਚ ਸੁੱਖ ਅਤੇ ਸ਼ਾਂਤੀ ਬਖਸ਼ਿਸ਼ ਕਰ ਦਿੱਤੀ। ਜਿਹੜਾ ਆਮ ਇਨਸਾਨ ਹੈ, ਆਮ ਮਨੁੱਖ ਹੈ, ਉਸ ਦੇ ਜੀਵਨ ਵਿੱਚ ਜਦੋਂ ਆਪਾਂ ਇਸ ਸ਼ਬਦ ਦੇ ਅਰਥ ਕਰਦੇ ਹਾਂ ਤਾਂ ਸਾਰਿਆਂ ਤੋਂ ਵੱਡਾ ਰੋਗ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਪਾਤਸ਼ਾਹ ਨੇ ਦੱਸਿਆ, ਉਹ ਰੋਗ ਜਿਹੜਾ ਹਰ ਮਨੁੱਖ ਨੂੰ ਚੰਬੜਿਆ, ਉਹ ਹੈ ਹਉਮੈ ਦਾ ਰੋਗ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਨੂੰ ਦੀਰਘ ਰੋਗ ਦੱਸਿਆ, ਦੀਰਘ ਰੋਗ, ਬਹੁਤ ਵੱਡਾ ਰੋਗ। ਔਰ ਰੋਜ਼ ਆਪਾਂ ਆਸਾ ਦੀ ਵਾਰ 'ਚ ਪੜ੍ਹਦੇ, ਹਉਮੈ ਦੀਰਘ ਰੋਗ ਹੈ, ਭਿਆਨਕ। ਜਦੋਂ ਵੱਖ ਵੱਖ ਰੋਗਾਂ ਦੀ ਗੱਲ ਆਈ ਤੇ ਸਾਹਿਬ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ 'ਚ ਇਹ ਵੀ ਬਚਨ ਆਖਿਆ ਵੀ ਹਉਮੈ ਰੋਗ ਮਨੁੱਖ ਕੋ ਦੀਨਾ। ਹਉਮੈ ਦਾ ਰੋਗ ਜਿਹੜਾ ਹੈ ਇਹ ਮਨੁੱਖ ਦੇ ਹਿੱਸੇ ਆ, ਏਡੀ ਭੈੜੀ ਹੈ ਇਹ ਹਉਮੈ। ਧਰਮ ਦੀ ਦੁਨੀਆਂ ਵਿੱਚ ਵੀ ਕਈ ਵਾਰੀ ਹਉਮੈ ਆ ਜਾਂਦੀ ਹੈ। ਨਾਮ ਜਪਣ ਨਾਲ, ਸਿਮਰਨ ਕਰਨ ਨਾਲ, ਬਾਣੀ ਪੜ੍ਹਨ ਨਾਲ, ਸਤਸੰਗਤ ਕਰਨ ਨਾਲ ਹਉਮੈ ਮੁੱਕ ਜਾਣੀ ਚਾਹੀਦੀ ਸੀ। ਕਈ ਵਾਰੀ ਨਾਮ ਜਪ ਕੇ, ਸਿਮਰਨ ਕਰਕੇ, ਸਤਸੰਗਤ ਕਰਕੇ ਹਉਮੈ ਪੈਦਾ ਹੋ ਜਾਏ, ਮੈਂ ਨਾਮ ਜਪਿਆ ਹੈ, ਮੈਂ ਸਿਮਰਨ ਕਰਦਾ ਹਾਂ, ਦੂਸਰਾ ਨਹੀਂ ਕਰਦਾ, ਮੈਂ ਸੇਵਾ ਕਰਦਾ ਹਾਂ, ਦੂਸਰੇ ਨੂੰ ਕੀ ਪਤਾ ਕਿਵੇਂ ਸੇਵਾ ਕਰੀਦੀ ਹੈ, ਹਉਮੈ ਹੈ। ਕਈ ਵਾਰੀ ਸਹਿਜ ਸੁਭਾਏ ਬੰਦਾ ਦੁਨੀਆਦਾਰੀ 'ਚ ਸੰਸਾਰ 'ਚ ਵਿਚਰਦਿਆਂ ਗੱਲ ਕਰਦਾ, ਉਹਨੂੰ ਖੁਦ ਨੂੰ ਨਹੀਂ ਇਸ ਗੱਲ ਦਾ ਪਤਾ ਵੀ ਮੇਰੇ ਅੰਦਰ ਹਉਮੈ ਬੋਲਦੀ ਆ, ਹੰਕਾਰ ਬੋਲਦਾ ਮੇਰੇ ਅੰਦਰ। ਸਹਿਜ ਸੁਭਾਏ ਆਪਾਂ ਕਹਿ ਦਿੰਦੇ, ਪਰੇ ਹਟ, ਤੈਨੂੰ ਕੀ ਪਤਾ ਸੇਵਾ ਕਿਵੇਂ ਕਰੀਦੀ, ਮੈਂ ਕਰਦਾ ਸੇਵਾ, ਹਉਮੈ। ਨਾਮ ਜਪ ਕੇ, ਸਿਮਰਨ ਕਰਕੇ, ਸੇਵਾ ਕਰਕੇ, ਭਜਨ ਬੰਦਗੀ ਕਰਕੇ, ਸਤ ਸੰਗਤ ਕਰਕੇ, ਕਥਾ ਕੀਰਤਨ ਕਰਕੇ, ਕਥਾ ਕੀਰਤਨ ਗੁਰਦੁਆਰੇ ਸੁਣ ਕੇ ਹਉਮੈ ਮੁੱਕਣੀ ਚਾਹੀਦੀ ਸੀ। ਕੋਈ ਕਥਾ ਕਰੇ, ਕੀਰਤਨ ਕਰੇ ਤੇ ਜੇ ਉਹ ਆਖੇ ਮੈਂ ਕਥਾ ਕਰਦਾ, ਮੇਰੇ ਵਰਗਾ ਕਿਹੜਾ ਵਿਦਵਾਨ ਹੋ ਸਕਦਾ, ਹਉਮੈ। ਧਰਮ ਦੀ ਦੁਨੀਆ ਵਿੱਚ ਵੀ ਹਉਮੈ ਨੇ ਆਪਣਾ ਪ੍ਰਭਾਵ ਪਾਇਆ ਹੋਇਆ, ਧਰਮ ਦੀ ਦੁਨੀਆ 'ਚ ਵੀ। ਜੋਗੀ ਲੋਕ ਕੀ ਸਨ, ਸਿੱਧ ਜਿਹੜੇ ਸੀ, ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਸਾਹਿਬ ਨੇ ਗੋਸ਼ਟ ਕੀਤੀ ਆ ਗੋਰਖਨਾਥ ਅਤੇ ਉਹਦੇ ਚੇਲੇ ਜੋਗੀ। ਗੁਰੂ ਨਾਨਕ ਦੇਵ ਸਾਹਿਬ ਨੂੰ ਪਤਾ ਕੀ ਕਹਿ ਕੇ ਬੁਲਾਉਂਦੇ ਸੀ? ਉਹ ਬਾਲਕ, ਗੁਰੂ ਨਾਨਕ ਦੇਵ ਸਾਹਿਬ ਨੂੰ ਬਾਲਕ ਕਹਿੰਦੇ ਸੀ, ਬੱਚਾ, ਵੀ ਇਹ ਛੋਟਾ ਬਾਲਕ ਹੈ। ਬੋਲੇ ਨਾਨਕ ਸੁਣੋ ਤੁਮ ਬਾਲੇ, ਉੱਥੇ ਬਾਲੇ ਦਾ ਅਰਥ ਹੈ ਬਾਲਕ, ਕਹਿੰਦੇ ਉਹ ਬਾਲਕਾ ਆ ਸਾਡੀ ਗੱਲ ਦਾ ਜਵਾਬ ਦੇ। ਜੋਗੀ ਇੱਦਾਂ ਕਹਿੰਦੇ ਸਨ ਗੁਰੂ ਨਾਨਕ ਦੇਵ ਸਾਹਿਬ। ਭਾਈ ਗੁਰਦਾਸ ਜੀ ਨੇ ਵੀ ਇਹ ਬਚਨ ਵਰਤਿਆ ਵੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਬਾਲਕ ਕਹਿ ਕੇ ਸੰਬੋਧਨ ਕਰਦੇ ਸਨ। ਉਹ ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ, ਇਹ ਬਾਲਕ ਸਾਡਾ ਉਪਦੇਸ਼ ਕਿਵੇਂ ਲਵੇ ਆ ਜਿਹੜਾ ਨਾਨਕ ਹੈ। ਉਮਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਛੋਟੇ ਸਨ ਉਹਨਾਂ ਨਾਲ, ਉਹ ਬੜੀਆਂ ਬੜੀਆਂ ਵੱਡੀਆਂ ਉਮਰਾਂ ਦੇ ਸਨ, ਜੋਗੀ ਲੋਕ, ਸਿੱਧ ਲੋਕ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਬਾਲਕ ਕਹਿ ਕੇ ਬੁਲਾਉਂਦੇ ਸਨ। ਪਰ ਸਤਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਬੜਾ ਪਿਆਰਾ ਆਖਿਆ, ਜਿਹੜੇ ਜੋਗੀ ਜਿਹੜੇ ਸਿੱਧ ਸ੍ਰੀ ਗੁਰੂ ਨਾਨਕ ਦੇਵ ਮੇਰੇ ਦਾਤਾ ਜੀ ਨੂੰ ਬਾਲਕ ਕਹਿ ਕੇ ਬੁਲਾਉਂਦੇ ਸਨ, ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨਾਲ ਗੋਸ਼ਟ ਕੀਤੀ ਨਾ, ਵਿਚਾਰ ਵਟਾਂਦਰਾ ਹੋਇਆ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸਮਰੱਥਾ ਵੇਖੀ, ਉਹਨਾਂ ਨੇ ਤਾਕਤ, ਅਤੇ ਸਾਰੇ ਦੇ ਸਾਰੇ ਵੱਡੀਆਂ ਉਮਰਾਂ ਵਾਲੇ ਜਿੰਨੇ ਜੋਗੀ ਸਨ ਨਾ ਸਿੱਧ, ਉਹ ਸਾਰੇ ਦੇ ਸਾਰੇ ਸ੍ਰੀ ਗੁਰੂ ਨਾਨਕ ਦੇਵ ਸ਼ਹਿਨਸ਼ਾਹ ਅੱਗੇ ਹੱਥ ਜੋੜ ਕੇ ਖੜ੍ਹੇ ਹੋ ਗਏ। ਅਤੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਵਰਤਿਆ ਫਿਰ ਉੱਥੇ, ਉਹ ਸਾਰੇ ਜੋਗੀ ਸਿੱਧ ਪਤਾ ਕੀ ਆਖਦੇ ਆ? ਕਹਿੰਦੇ ਗੁਰੂ ਨਾਨਕ ਸ਼ਹਿਨਸ਼ਾਹ, ਇਹ ਠੀਕ ਹੈ ਵੀ ਤੂੰ ਉਮਰ ਕਰਕੇ ਛੋਟਾ ਹੈ, ਪਰ ਤੇਰੀ ਕਮਾਈ ਸਾਡੇ ਨਾਲੋਂ ਬਹੁਤੀ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਉਹ ਜੋਗੀ ਲੋਕ, ਸਿੱਧ ਲੋਕ ਧੰਨ ਨਾਨਕ, ਧੰਨ ਗੁਰੂ ਨਾਨਕ ਕਹਿਣ ਲੱਗ ਪਏ, ਜਿਹੜੇ ਬਾਲਕ ਕਹਿ ਕੇ ਬੁਲਾਉਂਦੇ ਸੀ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਹਉਮੈ ਖਤਮ ਕਰ ਦਿੱਤੀ ਉਹਨਾਂ ਲੋਕਾਂ ਦੀ, ਕਾਹਦੇ ਵਾਸਤੇ ਹੰਕਾਰੀ ਬਣੇ ਫਿਰਦੇ? ਕਿੰਨਾ ਖਜ਼ਾਨਾ ਨਾਮ ਸਿਮਰਨ ਭਜਨ ਬੰਦਗੀ ਤੁਹਾਡੇ ਕੋਲ ਆ, ਜਿਹੜੀ ਬੰਦਗੀ ਜਪ ਤਪ ਨੇ ਤੁਹਾਨੂੰ ਹੰਕਾਰੀ ਬਣਾ ਦਿੱਤਾ। ਪਾਤਸ਼ਾਹ ਕਹਿੰਦੇ ਤੇ ਪਾਣੀ ਦੀ ਮਾਰੀ ਫਸਲ ਬਣ ਗਏ ਤੁਸੀਂ, ਤੇ ਫਸਲ ਨੇ ਤੇ ਫਸਲ ਨੂੰ ਪਾਣੀ ਨੇ ਜ਼ਿੰਦਗੀ ਦੇਣੀ ਹੈ। ਜਿਹੜੀ ਫਸਲ ਆ ਪਾਣੀ ਉਹਨੂੰ ਹਰਿਆਂ ਭਰਿਆਂ ਰੱਖਦਾ, ਪਰ ਜਿਹੜੀ ਫਸਲ ਪਾਣੀ ਦੀ ਮਾਰੀ ਹੋਵੇ ਉਹਦਾ ਤਾਂ ਕੋਈ ਇਲਾਜ ਨਹੀਂ ਨਾ। ਜਪ ਤਪ ਕਰਕੇ ਬੰਦਗੀ ਭਗਤੀ ਕਰਕੇ ਤੁਹਾਡੀ ਹਉਮੈ ਮੁੱਕਣੀ ਚਾਹੀਦੀ ਸੀ, ਘਰ ਬਾਰ ਛੱਡ ਕੇ ਤਪ ਜਪ ਕਰਕੇ ਤੁਹਾਡਾ ਹੰਕਾਰ ਮੁੱਕਣਾ ਚਾਹੀਦਾ ਸੀ, ਅਤੇ ਤੁਸੀਂ ਘਰ ਬਾਰ ਛੱਡ ਕੇ ਜਪ ਤਪ ਕਰਕੇ ਹੰਕਾਰੀ ਹੋ ਗਏ, ਜੇ ਕਿੱਥੇ ਮੁਕਾਓਗੇ ਜਾ ਕੇ ਹੁਣ? ਕਿਵੇਂ ਮੁੱਕੇਗੀ ਹਉਮੈ? ਨਾਮ ਜਪਣ ਸਿਮਰਨ ਕਰਨ ਨਾਲ ਹਉਮੈ ਮੁੱਕਣੀ ਚਾਹੀਦੀ ਹੈ, ਤੁਸੀਂ ਸਿਮਰਨ ਭਗਤੀ ਕਰਕੇ ਹਉਮੈ 'ਚ ਆ ਗਏ, ਕੋਈ ਟਿਕਾਣਾ ਹੈਗਾ ਤੁਹਾਡਾ ਹੁਣ? ਉਹ ਸਾਰੇ ਦੇ ਸਾਰੇ ਜੋਗੀ ਸਿੱਧ ਗੁਰੂ ਨਾਨਕ ਦਾਤੇ ਦੇ ਚਰਨਾਂ 'ਤੇ ਸਿਰ ਰੱਖ ਕੇ ਕੀ ਕਹਿੰਦੇ? ਭਾਈ ਗੁਰਦਾਸ ਜੀ ਦੱਸਦੇ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸ਼ੁਭ ਬਚਨ, ਚੰਗੇ ਬਚਨ ਬੋਲਦੇ ਹੁਣ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਵਡਿਆਈ ਵਿੱਚ ਬੋਲਦੇ ਨੇ ਹੁਣ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਦੇਵ ਸਾਹਿਬ ਨੂੰ ਇਕੱਲੀ ਕਮਾਈ ਵੱਡੀ ਨਹੀਂ ਕਹਿੰਦੇ, ਤੇਰੀ ਕਮਾਈ ਵੱਡੀ ਹੈ, ਕਹਿੰਦੇ ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਗੁਰੂ ਨਾਨਕ ਸ਼ਹਿਨਸ਼ਾਹ, ਬਾਬਾ ਤੂੰ ਬਹੁਤ ਵੱਡਾ ਪੁਰਖ ਹੈ, ਅੱਜ ਤੱਕ ਅਸੀਂ ਜੋਗੀ ਸਿੱਧਾਂ ਨੇ ਜਾਪ ਤਪ ਕਰਕੇ ਕਿਸੇ ਨੂੰ ਰਿਧੀਆਂ ਸਿੱਧੀਆਂ ਕਰਾਮਾਤਾਂ ਨਾਲ ਕਿਸੇ ਨੂੰ ਨਹੀਂ ਜਿੱਤਣ ਦਿੱਤਾ, ਸਾਨੂੰ ਕਿਸੇ ਨੇ ਜਿੱਤਿਆ ਹੈ ਤੇ ਉਹ ਗੁਰੂ ਨਾਨਕ। ਇਸ ਲਈ ਆਮ ਇਨਸਾਨ ਹੈ ਜਿਹੜਾ, ਆਮ ਆਦਮੀ ਹੈ ਜਿਹੜਾ, ਉਹ ਹਉਮੈ ਦੇ ਵਿੱਚ ਗਰਸਿਆ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਆਪ ਨਿਰੰਕਾਰ ਪਰਮਾਤਮਾ ਹਉਮੈ ਦਾ ਰੋਗ ਮਿਟਾ ਦਿੰਦਾ ਹੈ, ਉਹਨਾਂ ਦੇ ਜੀਵਨ ਵਿੱਚ ਸੁੱਖ ਆ ਜਾਂਦਾ ਹੈ, ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਆ ਜਾਂਦੀ। ਸੁੱਖ ਸ਼ਾਂਤ ਅਰਥ ਹੈ ਸੁੱਖ ਸ਼ਾਂਤੀ। ਹਰ ਇਨਸਾਨ, ਹਰ ਬੰਦਾ, ਮਾਫ ਕਰਿਓ, ਅੱਜ ਸਾਰੀ ਦੁਨੀਆ ਵਿੱਚ ਬੰਦਾ ਸੁੱਖ ਸ਼ਾਂਤੀ ਹੀ ਪਾਲਦਾ ਹੈ। ਜਿਹੜੇ ਬੰਦੇ ਵਿਚਾਰੇ ਦੇ ਕੋਲ ਕੋਈ ਧਨ ਦੌਲਤ ਮਾਇਆ ਨਹੀਂ ਹੈਗੀ, ਉਹ ਤਾਂ ਸੋਚੇ ਵੀ ਮੈਨੂੰ ਸੁੱਖ ਸ਼ਾਂਤੀ ਚਾਹੀਦੀ, ਮੇਰੇ ਕੋਈ ਚਾਰ ਟਕੇ ਨਹੀਂ ਹੈਗੇ ਚੰਗਾ ਖਾਣ ਨੂੰ ਨਹੀਂ, ਚੰਗਾ ਪੀਣ ਨੂੰ ਨਹੀਂ, ਚੰਗਾ ਪਹਿਨਣ ਨੂੰ ਨਹੀਂ ਮੇਰੇ ਕੋਲ, ਉਹ ਤਾਂ ਸੁੱਖ ਸ਼ਾਂਤੀ ਮੰਗੇ। ਬੜੇ ਬੜੇ ਧਨਵਾਨ ਅਮੀਰ ਲੋਕ ਵੀ ਜਦੋਂ ਮਾਲਕ ਦੇ ਅੱਗੇ ਅਰਦਾਸ ਕਰਦੇ ਜਾਂ ਅਰਦਾਸ ਕਰਵਾਉਂਦੇ ਆ, ਪੁੱਛੀਏ ਜੀ ਕੀ ਅਰਦਾਸ ਕਰਨੀ ਆ, ਕਹਿੰਦੇ ਸੁੱਖ ਸ਼ਾਂਤੀ ਵਾਸਤੇ। ਬੰਦਾ ਹੁਣ ਮਾਲਕ ਦੇ ਦਰ ਤੋਂ ਮੰਗਦਾ ਤਾਂ ਉਹ ਕੁਝ ਹੀ ਹੈ ਨਾ ਜੋ ਉਹਦੇ ਕੋਲ ਨਹੀਂ ਹੈਗਾ। ਇਹਦਾ ਭਾਵ ਕੋਈ ਬੰਦਾ ਗੁਰੂ ਅੱਗੇ ਆਣ ਕੇ ਅਰਦਾਸ ਕਰਦਾ ਜਾਂ ਅਰਦਾਸ ਕਰਵਾਉਂਦਾ ਵੀ ਮੇਰੀ ਅਰਦਾਸ ਕਰੋ ਪਰਮਾਤਮਾ ਮੈਨੂੰ ਔਲਾਦ ਦੀ ਦਾਤ ਦੇਵੇ, ਪੁੱਤ ਦੇਵੇ, ਇਹਦਾ ਮਤਲਬ ਉਹਦੇ ਘਰ ਪੁੱਤ ਨਹੀਂ ਹੈਗਾ, ਸਿੱਧਾ ਜਿਹਾ ਮਤਲਬ ਇਹ ਤਾਂ। ਕੋਈ ਗੁਰੂ ਅੱਗੇ ਆਣ ਕੇ ਅਰਦਾਸ ਕਰਦਾ ਮੇਰੀ ਅਰਦਾਸ ਕਰੋ ਜਾਂ ਅਰਦਾਸ ਕਰੇ ਪਰਮਾਤਮਾ ਮੈਨੂੰ ਔਲਾਦ ਦੇ, ਪੁੱਤ ਧੀ ਦੀ ਦਾਤ ਦੇ, ਸੰਤਾਨ ਦੇ ਮੈਨੂੰ, ਇਹਦਾ ਮਤਲਬ ਉਹਦੇ ਘਰ ਸੰਤਾਨ ਔਲਾਦ ਨਹੀਂ ਹੈਗੀ। ਕੋਈ ਗੁਰੂ ਦੇ ਦਰ 'ਤੇ ਆਣ ਕੇ ਅਰਦਾਸ ਕਰਦਾ ਜਾਂ ਅਰਦਾਸ ਕਰਾਉਂਦਾ, ਅਰਦਾਸ ਕਰੀਏ ਪਰਮਾਤਮਾ ਸਾਨੂੰ ਸੋਹਣਾ ਘਰ ਦੇ, ਮਕਾਨ ਰਹਿਣ ਵਾਸਤੇ, ਇਹਦਾ ਮਤਲਬ ਉਹਨਾਂ ਕੋਲ ਘਰ ਆਪਣਾ ਨਹੀਂ ਹੈਗਾ। ਕੋਈ ਗੁਰੂ ਦੇ ਦਰ 'ਤੇ ਆਣ ਕੇ ਅਰਦਾਸ ਕਰੇ, ਅਰਦਾਸ ਕਰਾਵੇ ਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਤੰਦਰੁਸਤੀ ਦਿਓ, ਇਹਦਾ ਮਤਲਬ ਬਿਮਾਰ ਹੈ, ਤਾਂ ਹੀ ਮੰਗਦਾ ਨਾ। ਜਿਹੜੀ ਚੀਜ਼ ਸਾਡੇ ਪਾਸ ਨਹੀਂ ਹੈਗੀ ਉਹ ਹੀ ਮੰਗਣੀ ਹੈ, ਅਤੇ ਆਪਾਂ ਕੀ ਕਹਿੰਦੇ ਹਾਂ ਅਰਦਾਸ ਕਰਨੀ ਹੋਵੇ, ਕੀ ਅਰਦਾਸ ਕਰਨੀ ਜੀ? ਸੁੱਖ ਸ਼ਾਂਤੀ ਵਾਸਤੇ ਜੀ, ਧਨ ਦੌਲਤ ਮਾਇਆ ਤੰਦਰੁਸਤੀ ਸਭ ਕੁਝ ਹੈਗਾ, ਸੁੱਖ ਸ਼ਾਂਤੀ ਨਹੀਂ ਹੈਗੀ, ਤਾਂ ਹੀ ਮੰਗਦੇ ਹਾਂ। ਮਨ ਦਾ ਸੁੱਖ ਨਹੀਂ ਹੈਗਾ, ਮਨ ਦੀ ਸ਼ਾਂਤੀ ਨਹੀਂ ਹੈਗੀ। ਸਰੀਰ ਵੇਖਣ ਵਿੱਚ ਤੰਦਰੁਸਤ ਹੈ, ਖਾਣ ਪੀਣ ਪਹਿਨਣ ਨੂੰ ਬੜਾ ਕੁਛ ਹੈ, ਸੁੰਦਰ ਬਸਤਰ ਵੀ ਗਲ ਪਾਏ ਆ, ਮਾਨਸਿਕ ਤੌਰ 'ਤੇ ਅਸ਼ਾਂਤ ਹੈ, ਸੁਖੀ ਨਹੀਂ, ਅੰਦਰੋਂ ਦਿਲ ਕਰਕੇ ਐ ਠੰਡਾ ਠਾਰ ਅਤੇ ਸੀਤਲ ਆਨੰਦ ਦੇ ਵਿੱਚ ਨਹੀਂ। ਇਸ ਲਈ ਸਤਿਗੁਰੂ ਸ਼ਹਿਨਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਮਨ ਹਿਰਦੇ ਵਿੱਚੋਂ ਹਉਮੈ ਹੰਕਾਰ ਆਦਿਕ ਦੇ ਰੋਗ ਮਿਟ ਗਏ, ਉਹਨਾਂ ਦੇ ਜੀਵਨ ਵਿੱਚ ਸੁੱਖ ਆ ਗਿਆ, ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਆ ਗਈ। ਵੱਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ, ਉਸ ਨਿਰੰਕਾਰ ਪਰਮਾਤਮਾ ਨੇ, ਜਿਹੜੇ ਪਰਮਾਤਮਾ ਦਾ ਸਰੂਪ ਬੜਾ ਅਸਚਰਜ ਸਰੂਪ ਹੈ, ਹੈਰਾਨ ਕਰ ਦੇਣ ਵਾਲਾ ਹੈ, ਉਹ ਪਰਮਾਤਮਾ ਦਾ ਸਰੂਪ ਹੈਰਾਨ ਕਰ ਦੇਣ ਵਾਲੀ ਹੈ, ਪਰਮਾਤਮਾ ਦੀ ਤਾਕਤ ਹੈਰਾਨ ਕਰ ਦੇਣ ਵਾਲੀਆਂ ਹਨ, ਪਰਮਾਤਮਾ ਦੀਆਂ ਸ਼ਕਤੀਆਂ ਹੈਰਾਨ ਕਰ ਦੇਣ ਵਾਲੀ ਹੈ, ਉਸ ਖਾਲਕ ਦੀ ਖਲਕਤ, ਉਸ ਕਾਦਰ ਦੀ ਕੁਦਰਤ। ਤੁਸੀਂ ਕੁਦਰਤ ਦੇ ਵਿੱਚ ਕਈ ਕੁਛ ਤੱਕਦੇ ਹੋ, ਹੈਰਾਨ ਹੋ ਜਾਂਦੇ ਹੋ, ਇੰਨਾ ਕੁਝ ਰੱਬ ਨੇ ਪੈਦਾ ਕੀਤਾ, ਆਹ ਕੁਛ ਪਰਮਾਤਮਾ ਨੇ ਬਣਾਇਆ, ਬੜੇ ਬੜੇ ਪਿਆਰੇ ਕਈ ਐਸੇ ਜੀਵ ਧਰਤੀ 'ਤੇ ਉਹਨੇ ਪੈਦਾ ਕੀਤੇ ਆ, ਬੜੇ ਬੜੇ ਸੁੰਦਰ ਦਿਖਣ ਵਾਲੇ ਜੀਵ ਉਸ ਨਿਰੰਕਾਰ ਪਰਮੇਸ਼ਰ ਨੇ ਪੈਦਾ ਕੀਤੇ। ਇਹ ਸੱਚ ਜੇ ਕਦੇ ਮੋਰ ਪੈਲ ਪਾਉਂਦਾ ਹੋਵੇ, ਆਪਾਂ ਦੂਰ ਖਲੋਤੇ ਕਿਤੇ ਉਹਨੂੰ ਤੱਕੀਏ, ਉਹ ਮੋਰ ਤਾਂ ਸੁੰਦਰ ਹੈ ਹੀ ਆ, ਹੱਥ ਜੁੜ ਜਾਂਦੇ, ਪਰਮੇਸ਼ਰ ਐਸੇ ਐਸੇ ਜੀਵ ਤੂੰ ਪੈਦਾ ਕੀਤੇ ਇਸ ਧਰਤੀ 'ਤੇ, ਤੂੰ ਬਣਾਏ, ਇਹ ਉਸ ਦੀ ਕੁਦਰਤ ਹੈ ਪਰਮੇਸ਼ਰ ਦੀ, ਨਿਰੰਕਾਰ ਪਰਮਾਤਮਾ ਦੀ ਕਲਾ ਹੈ। ਇਸ ਲਈ ਉਸ ਪਰਮਾਤਮਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਚਰਜ ਵੀ ਆਖਿਆ, ਅਸਚਰਜ ਸਰੂਪ ਹੈ ਉਸਦਾ, ਅਸਚਰਜ ਹੈ ਉਸ ਦੀ ਕਲਾ। ਅਚਰਜ ਦਾ ਮਤਲਬ ਹੁੰਦਾ ਜਿਸ ਨੂੰ ਵੇਖ ਕੇ ਹੈਰਾਨ ਹੋ ਜਾਈਏ, ਪਰਮੇਸ਼ਰ ਇਹ ਕੁਛ ਤੂੰ ਧਰਤੀ 'ਤੇ ਪੈਦਾ ਕੀਤਾ। ਜਿਉਂ ਜਿਉਂ ਸੰਸਾਰ ਆਪਾਂ ਤੱਕਦੇ ਹਾਂ, ਦੁਨੀਆ ਵੇਖਦੇ ਹਾਂ, ਪਰਮਾਤਮਾ ਦੇ ਅਸਚਰਜ ਕੌਤਕ ਵੇਖਣ ਨੂੰ ਮਿਲਦੇ। ਤਾਂ ਸਤ ਸੰਗਤ, ਮਹਾਰਾਜ ਕਹਿੰਦੇ ਨੇ ਮੈਨੂੰ ਸੁੱਖ ਦੇ ਦਿੱਤਾ, ਮੇਰੇ ਜੀਵਨ ਵਿੱਚ ਸ਼ਾਂਤੀ ਆ ਗਈ। ਦਾਤਾ ਜੀ ਕਹਿਣ ਲੱਗੇ ਸਾਰੇ ਦਾ ਸਾਰਾ ਕੁਝ ਉਸ ਅਸਚਰਜ ਪ੍ਰਭੂ ਨੇ, ਜਿਹੜੇ ਨਿਰੰਕਾਰ ਪਰਮਾਤਮਾ ਦਾ ਪ੍ਰਤਾਪ ਬੜਾ ਵੱਡਾ ਹੈ, ਮਹਾਨ ਹੈ, ਜਿਸ ਦੀ ਸ਼ਕਤੀ ਇਹ ਉਸਨੇ ਮੈਨੂੰ ਦਾਤ ਬਖਸ਼ਿਸ਼ ਕੀਤੀ ਹੈ, ਮੇਰੇ ਜੀਵਨ ਵਿੱਚ ਸੁੱਖ ਸ਼ਾਂਤੀ ਆ ਗਈ, ਮੇਰੇ ਜੀਵਨ ਵਿੱਚ ਆਨੰਦ ਆ ਗਿਆ, ਟਿਕਾਓ ਆ ਗਿਆ, ਇਹ ਸੁੱਖ ਸ਼ਾਂਤੀ ਅਤੇ ਜੀਵਨ ਦਾ ਆਨੰਦ ਖੇੜਾ ਮੈਨੂੰ ਉਸ ਅਸਚਰਜ ਰੂਪ ਵਾਲੇ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ। ਗੁਰ ਗੋਬਿੰਦ ਕਿਰਪਾ ਕਰੀ, ਰਾਖਿਆ ਮੇਰਾ ਭਾਈ। ਹਮ ਤਿਸ ਕੀ ਸ਼ਰਨਾਗਤੀ ਜੋ ਸਦਾ ਸਹਾਈ। ਉਸ ਨਿਰੰਕਾਰ ਪਰਮਾਤਮਾ ਗੁਰ ਗੋਬਿੰਦ ਵਾਹਿਗੁਰੂ ਨੇ ਰੱਖਿਆ ਕੀਤੀ, ਇਸ ਭਾਈ ਨੂੰ ਰੱਖ ਲਿਆ, ਇਸ ਪਿਆਰੇ ਨੂੰ ਰੱਖ ਲਿਆ, ਹਰਗੋਬਿੰਦ ਸਾਹਿਬ ਦੀ ਵੀ ਰੱਖਿਆ ਕੀਤੀ ਪਰਮੇਸ਼ਰ ਨੇ। ਕਹਿੰਦੇ ਹਮ ਤਿਸ ਕੀ ਸ਼ਰਨਾਗਤੀ ਜੋ ਸਦਾ ਸਹਾਈ। ਜਿਹੜਾ ਨਿਰੰਕਾਰ ਪਰਮਾਤਮਾ ਸਦਾ ਸਾਡੀ ਸਹਾਇਤਾ ਕਰਨ ਵਾਲਾ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਮ ਤਿਸ ਕੀ ਸ਼ਰਨਾਗਤੀ, ਅਸੀਂ ਉਹਦੀ ਸ਼ਰਨ ਵਿੱਚ ਪਏ ਰਹਿੰਦੇ ਹਾਂ, ਭਾਵ ਕਿ ਪਰਮਾਤਮਾ ਦੀ ਹੀ ਸ਼ਰਨ ਪੈਂਦੇ ਹਾਂ ਅਸੀਂ, ਜਿਹੜਾ ਪਰਮਾਤਮਾ ਸਦਾ ਸਾਡੀ ਸਹਾਇਤਾ ਕਰਦਾ ਹੈ। ਜਿਹੜਾ ਅੱਜ ਸਹਾਇਤਾ ਕਰੇ, ਕੋਈ ਮਨੁੱਖ ਹੈ ਉਹ ਅੱਜ ਸਾਡੀ ਸਹਾਇਤਾ ਕਰ ਸਕਦਾ, ਦੋ ਦਿਨ, ਦਸ ਦਿਨ, ਮਹੀਨਾ, ਛੇ ਮਹੀਨੇ, ਸਾਲ ਸਾਡੇ ਕੰਮ ਆ ਸਕਦਾ, ਉਹਦੇ ਤੋਂ ਬਾਅਦ ਸਾਨੂੰ ਹੱਥ ਜੋੜ ਕੇ ਕਹਿੰਦਾ ਜੀ ਤੁਸੀਂ ਆਪਣਾ ਇੰਤਜ਼ਾਮ ਕਰੋ, ਸਦਾ ਵਾਸਤੇ ਨਹੀਂ। ਸਦੀਵੀ ਕਾਲ ਵਾਸਤੇ ਬੰਦੇ ਦਾ ਕੋਈ ਬੰਦਾ ਆਸਰਾ ਨਹੀਂ ਬਣ ਸਕਦਾ, ਇਸ ਲਈ ਪਰਮਾਤਮਾ ਸਾਰਿਆਂ ਦਾ ਆਸਰਾ ਹੈ, ਪਰਮੇਸ਼ਰ ਸਭਨਾਂ ਦਾ ਆਸਰਾ ਹੈ। ਪਰਮਾਤਮਾ ਸਾਰਿਆਂ ਨੂੰ ਜਨਮ ਵੀ ਦਿੰਦਾ ਹੈ, ਰਿਜਕ ਵੀ ਦਿੰਦਾ ਹੈ, ਖਾਣ ਪੀਣ ਪਹਿਨਣ ਨੂੰ ਵੀ ਦਿੰਦਾ ਹੈ। ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ, ਜਿਹ ਪ੍ਰਸਾਦ ਸੁਗੰਧਿਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ। ਕਹਿਣ ਦਾ ਭਾਵ ਛੇਵੀਂ ਅਸ਼ਟਪਦੀ ਸੁਖਮਣੀ ਸਾਹਿਬ ਦੀ ਸਾਰੀ ਦੀ ਸਾਰੀ, ਜਿਹ ਪ੍ਰਸਾਦ, ਜਿਹ ਪ੍ਰਸਾਦ, ਜਿਹ ਪ੍ਰਸਾਦ, ਤੇਰੀ ਕਿਰਪਾ ਨਾਲ, ਤੇਰੀ ਕਿਰਪਾ ਨਾਲ ਪ੍ਰਭੂ, ਤੇਰੀ ਕਿਰਪਾ ਨਾਲ ਆਹ ਕੁਛ ਮਿਲਿਆ। ਸਤਿਗੁਰੂ ਸ਼ਹਿਨਸ਼ਾਹ ਕਹਿੰਦੇ ਅਸੀਂ ਉਹਦੀ ਸ਼ਰਨ ਵਿੱਚ ਪਏ ਹਾਂ ਜਿਹੜਾ ਪਰਮਾਤਮਾ ਸਾਰਿਆਂ ਨੂੰ ਦਾਤਾਂ ਦਿੰਦਾ ਹੈ, ਜਿਹੜਾ ਸਦਾ ਵਾਸਤੇ ਸਾਡੀ ਸਹਾਇਤਾ ਕਰਨ ਵਾਲਾ, ਜਿਹੜਾ ਸਦਾ ਵਾਸਤੇ ਸਾਡੇ ਅੰਗ ਸੰਗ ਹੈ, ਹਰ ਵੇਲੇ ਸਾਡੀ ਬਾਂਹ ਫੜਦਾ। ਗੁਰੂ ਅਰਜਨ ਦੇਵ ਸਾਹਿਬ ਨੇ ਸ੍ਰੀ ਰਾਗ ਵਿੱਚ ਵੀ ਇੱਕ ਬਚਨ ਆਖਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਬੰਦਿਆ, ਹੇ ਇਨਸਾਨ, ਜਦੋਂ ਤੇਰੀ ਕੋਈ ਬਾਂਹ ਨਾ ਫੜੇ, ਪਰਮਾਤਮਾ ਤੇਰੀ ਸਹਾਇਤਾ ਕਰਦਾ ਹੈ, ਪਰਮੇਸ਼ਵਰ ਦਾ ਨਾਮ ਤੇਰੇ ਕੰਮ ਆਉਂਦਾ। ਫਿਰ ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣ, ਆਲੇ ਦੁਆਲੇ ਦੇ ਸਾਰੇ ਦੁਸ਼ਮਣ ਬਣ ਗਏ ਤੇਰੇ, ਕਿਸੇ ਨੇ ਢੋਈ ਨਾ ਦਿੱਤੀ, ਕੋਈ ਸਹਾਰਾ ਨਾ ਬਣਿਆ, ਕਿਸੇ ਨੇ ਬਾਂਹ ਨਾ ਫੜੀ ਦੁੱਖ ਵੇਲੇ, ਮੁਸ਼ਕਲ ਵੇਲੇ। ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣ, ਸਾਕ ਪੇ ਭੱਜ ਖਲੇ, ਸਾਰੇ ਸਾਕ, ਸਾਰੇ ਰਿਸ਼ਤੇਦਾਰ ਦੁੱਖ ਵੇਲੇ, ਉਹ ਰਿਸ਼ਤੇਦਾਰ ਹੈ ਤੁਹਾਡਾ ਜਿਹੜਾ ਦੁੱਖ ਵੇਲੇ ਵੀ ਤੁਹਾਡੀ ਬਾਂਹ ਫੜੇ, ਜਿਹੜਾ ਮੁਸ਼ਕਲ ਵੇਲੇ ਵੀ ਤੁਹਾਡੇ ਨਾਲ ਖਲੋਤਾ ਹੋਵੇ, ਜਿਹੜਾ ਬਿਪਤਾ ਵੇਲੇ ਵੀ ਤੈਨੂੰ ਸਹਾਰਾ ਦੇਵੇ, ਮੈਂ ਤੇਰੇ ਨਾਲ ਹੈ, ਉਹ ਆ ਤੁਹਾਡਾ ਸਾਕ ਸੰਬੰਧੀ। ਬਾਕੀ ਸਾਰੇ ਮਾਇਆ ਦੇ ਦੋਸਤ ਹੈ, ਮਾਇਆ ਦੇ ਯਾਰ ਆ ਸਾਰੇ। ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣ, ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ। ਜਦੋਂ ਸਾਰੇ ਆਸਰੇ ਮੁੱਕ ਜਾਣ, ਸਭੋ ਭੱਜੇ ਆਸਰਾ, ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ। ਰੱਬ ਚੇਤੇ ਹੋਵੇ ਤੈਨੂੰ ਤੱਤੀ ਵਾਹ ਨਹੀਂ ਲੱਗ ਸਕਦੀ। ਮੈਂ ਇੱਕ ਬਚਨ ਪੜ੍ਹਿਆ, ਇੱਕ ਵਿਦਵਾਨ ਦਾ ਕਵੀ ਹੈ, ਉਸ ਕਵੀ ਨੇ ਦੋ ਲਾਈਨਾਂ ਲਿਖੀਆਂ। ਉਸ ਵਿਦਵਾਨ ਕਵੀ ਦਾ ਨਾਂ ਹੈ ਰਹੀਮ। ਵੇਖਿਓ ਰੱਬ ਕੋਲੋਂ ਕੀ ਮੰਗਦਾ ਉਹ ਪਰਮਾਤਮਾ ਨੂੰ ਪਤਾ ਕੀ ਕਹਿੰਦਾ ਉਹ ਕਵੀ? ਕਹਿੰਦਾ ਹੇ ਪਰਮੇਸ਼ਰ, ਇੱਕ ਕੰਮ ਕਰ। ਮੇਰਾ ਇੱਕ ਕੰਮ ਕਰ। ਕਿਹੜਾ? ਕਹਿੰਦਾ ਥੋੜ੍ਹੇ ਜਿਹੇ ਦਿਨਾਂ ਵਾਸਤੇ ਨਾ ਮੈਨੂੰ ਕਿਸੇ ਬਿਪਤਾ 'ਚ ਪਾ। ਕੋਈ ਬੰਦਾ ਦੁਨੀਆ 'ਚ ਐਸਾ ਹੈਗਾ ਜਿਹੜਾ ਬਿਪਤਾ ਮੰਗੇ, ਦੁੱਖ ਮੰਗੇ, ਵੀ ਰੱਬਾ ਮੈਨੂੰ ਦੁੱਖ ਦੇ? ਕਹਿੰਦਾ ਪਰ ਜਿਹੜਾ ਦੁੱਖ ਮੈਨੂੰ ਆਵੇ ਨਾ, ਹੋਵੇ ਥੋੜ੍ਹੇ ਜਿਹੇ ਦਿਨਾਂ ਵਾਸਤੇ, ਐਵੇਂ ਜ਼ਿੰਦਗੀ ਭਰ ਲਈ ਕੋਈ ਦੁੱਖ ਨਾ ਦੇ ਦੀ ਮੈਨੂੰ। ਕਹਿੰਦਾ ਮੈਨੂੰ ਦੁੱਖ ਦੇ ਪਰ ਥੋੜ੍ਹੇ ਜਿਹੇ ਦਿਨਾਂ ਵਾਸਤੇ। ਕਹਿੰਦਾ ਰੱਬਾ ਮੈਨੂੰ ਬਿਪਤਾ 'ਚ ਫਸਾ, ਕਿਸੇ ਬਿਪਤਾ 'ਚ ਪਾ, ਮੁਸ਼ਕਲ 'ਚ, ਪਰ ਪਾ ਥੋੜ੍ਹੇ ਦਿਨਾਂ ਲਈ। ਅਤੇ ਪੁੱਛਿਆ ਵੀ ਕਿਉਂ? ਕੋਈ ਬੰਦਾ ਬਿਪਤਾ ਮੰਗਦਾ, ਦੁੱਖ ਮੰਗਦਾ ਦੁਨੀਆਂ 'ਚ? ਭਈ ਬਿਪਤਾ ਜਿਹੜੀ ਆ ਜਾਂ ਦੁੱਖ ਘੜੀ ਆ, ਦੁੱਖ ਦੀ ਘੜੀ ਆ, ਮੁਸ਼ਕਲ ਕਾਹਦੇ ਵਾਸਤੇ ਮੰਗਦਾ ਤੂੰ? ਉਹ ਪਤਾ ਕੀ ਕਹਿੰਦਾ? ਕਹਿੰਦਾ ਮੈਂ ਵੇਖਣਾ ਚਾਹੁੰਦਾ ਵੀ ਦੁਨੀਆਂ 'ਚ ਮੇਰਾ ਆਪਣਾ ਕਿਹੜਾ ਹੈ ਅਤੇ ਬੇਗਾਨਾ ਕਿਹੜਾ ਹੈ, ਮੈਨੂੰ ਪਤਾ ਲੱਗ ਜਾਏ। ਜਿਹੜਾ ਬਿਪਤਾ ਵੇਲੇ, ਦੁੱਖ ਵੇਲੇ ਮੇਰਾ ਸਾਥ ਨਾ ਛੱਡੇ, ਮੇਰੇ ਨਾਲ ਖੜਾ ਹੋਵੇ, ਮੈਂ ਸਮਝਾਂਗਾ ਇਹ ਮੇਰਾ ਆਪਣਾ ਹੈ। ਮੈਂ ਪਰਖ ਕਰਨੀ ਚਾਹੁੰਦਾ, ਵੇਖਣਾ ਚਾਹੁੰਦਾ ਮੇਰੇ ਆਪਣੇ ਕੌਣ ਆ ਅਤੇ ਬੇਗਾਨੇ ਕੌਣ ਆ, ਕਿਉਂਕਿ ਆਪਣਿਆਂ ਅਤੇ ਬੇਗਾਨਿਆਂ ਦਾ ਪਤਾ ਬਿਪਤਾ ਵੇਲੇ ਲੱਗਣਾ, ਦੁੱਖ ਵੇਲੇ। ਦੋ ਲਾਈਨਾਂ ਲਿਖੀਆਂ ਉਸ ਵਿਦਵਾਨ ਨੇ, ਕਹਿੰਦਾ ਰਹੀਮਨ ਬਿਪਤਾ ਵੋ ਭਲੀ। ਉਹ ਬਿਪਤਾ ਵੀ ਭਲੀ ਆ, ਚੰਗੀ ਆ। ਕਿਹੜੀ ਬਿਪਤਾ? ਜੋ ਥੋੜ੍ਹੇ ਦਿਨ ਹੋਏ ਹੋਵੇ, ਥੋੜ੍ਹੇ ਜਿਹੇ ਦਿਨਾਂ ਵਾਸਤੇ। ਸਿਰਫ ਪਰਖਣਾ ਹੀ ਆ ਸੰਬੰਧੀਆਂ, ਰਿਸ਼ਤੇਦਾਰਾਂ ਨੂੰ, ਭੈਣ ਭਰਾ ਸੱਜਣਾ ਮਿੱਤਰਾਂ ਨੂੰ, ਕਿਉਂ ਆ ਮੇਰਾ ਆਪਣਾ। ਕਹਿੰਦਾ ਰਹੀਮਨ ਬਿਪਤਾ ਵੋ ਭਲੀ ਜੋ ਥੋੜ੍ਹੇ ਦਿਨ ਹੋਏ, ਹਿੱਤ ਅਨਹਿੱਤ ਇਸ ਜਗਤ ਮੈਂ ਜਾਣ ਪਰਤ ਸਭ ਕੋਏ। ਹਿੱਤ ਅਨਹਿੱਤ, ਕਿਹੜਾ ਮੇਰਾ ਹਿਤੂ ਆ, ਕਿਹੜਾ ਮੇਰੇ ਨਾਲ ਪਿਆਰ ਕਰਦਾ ਮੇਰਾ ਆਪਣਾ, ਕਿਹੜਾ ਬੇਗਾਨਾ ਆ, ਜਾਣ ਪਰਤ ਸਭ ਕੋਏ, ਇਹ ਮੈਂ ਚੰਗੀ ਤਰ੍ਹਾਂ ਜਾਣ ਲਵਾਂਗਾ। ਕਦੋਂ? ਜਦੋਂ ਬਿਪਤਾ ਆਈ, ਜਦੋਂ ਜ਼ਿੰਦਗੀ 'ਚ ਦੁੱਖ ਆ। ਆਪਣਿਆਂ ਦਾ ਪਤਾ ਬਿਪਤਾ ਵੇਲੇ ਹੀ ਲੱਗਦਾ, ਆਪਣਿਆਂ ਦਾ ਪਤਾ ਦੁੱਖ ਵੇਲੇ ਹੀ ਲੱਗਣਾ। ਆਪਣਿਆਂ ਦਾ ਪਤਾ ਉਦੋਂ ਲੱਗਣਾ ਜਦੋਂ ਕੋਈ ਕੰਮ ਪਿਆ, ਕੋਈ ਸਾਹਮਣੇ ਖੜਾ ਹੋਵੇ, ਮੋਢੇ ਨਾਲ ਮੋਢਾ ਡਾਹ ਕੇ ਤੇਰੇ ਨਾਲ ਉਹ ਆਖੇ ਸੱਜਣਾ ਮੈਂ ਤੇਰੇ ਨਾਲ ਹਾਂ, ਘਬਰਾਉਣ ਦੀ ਨਹੀਂ ਲੋੜ। ਉਹ ਆ ਤੁਹਾਡਾ ਮਿੱਤਰ ਜਿਹੜਾ ਦੁੱਖ ਵੇਲੇ ਵੀ ਤੁਹਾਡਾ ਸਾਥ ਦੇਵੇ, ਕੰਮ ਪੈਣ ਵੇਲੇ ਵੀ ਤੁਹਾਡਾ ਸਾਥ ਦੇ, ਜਿਹਨੇ ਬਿਪਤਾ ਵੇਲੇ, ਦੁੱਖ ਵੇਲੇ, ਲੋੜ ਵੇਲੇ ਕੰਮ ਨਹੀਂ ਆਉਣਾ। ਕਾਹਦਾ ਮਿੱਤਰ ਹੈ ਉਹ? ਕਾਹਦਾ ਸੰਬੰਧੀ ਰਿਸ਼ਤੇਦਾਰ ਹੈ ਉਹ? ਕੇਵਲ ਮਾਇਆ ਦਾ। ਮਨ ਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਜਿਚਰ ਪਹਿਨਣ ਖਾਵਣੇ, ਤਿਚਰ ਰੱਖਣ ਗੰਢ। ਮਨ ਮੁੱਖਾਂ ਦੀ ਦੋਸਤੀ ਥੋੜ੍ਹੇ ਚਿਰ ਵਾਸਤੇ ਹੁੰਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ। ਜਿਹੜਾ ਸਦਾ ਵਾਸਤੇ ਸਾਡੀ ਸਹਾਇਤਾ ਕਰਨ ਵਾਲਾ ਨਾ, ਸਾਡੀ ਬਾਂਹ ਫੜਨ ਵਾਲਾ ਪਰਮੇਸ਼ਰ ਹੈ, ਮਹਾਰਾਜ ਕਹਿੰਦੇ ਮੈਂ ਸਦਾ ਵਾਸਤੇ ਉਹਦੀ ਸ਼ਰਨੀ ਪੈ ਗਿਆ, ਮੈਂ ਕਿਸੇ ਹੋਰ ਦਾ ਆਸਰਾ ਹੀ ਨਹੀਂ ਲਿਆ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਰੱਬ ਦੇ ਪਿਆਰਿਆਂ ਦੀਆਂ ਕੀਤੀਆਂ ਅਰਦਾਸਾਂ ਵੀ ਵਿਅਰਥ ਨਹੀਂ ਜਾਂਦੀਆਂ। ਹੋਵੇ ਸਹੀ ਜਨ, ਜਨ ਦਾ ਅਰਥ ਹੈ ਪਰਮੇਸ਼ਰ ਦਾ ਪਿਆਰਾ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਬਿਖੈ ਸਮਾਏ। ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਤੋਂ ਪੈਦਾ ਹੁੰਦੇ ਆ, ਪਰਮੇਸ਼ਰ ਵਿੱਚ ਹੀ ਸਮਾ ਜਾਂਦੇ ਆ, ਜੋ ਕੁਛ ਆਪਣੀ ਰਸਨਾ ਤੋਂ ਕਹਿ ਦਿੰਦੇ ਸੱਚ ਹੋ ਜਾਂਦਾ। ਪਰਮੇਸ਼ਰ ਦੀ ਸ਼ਰਨ ਜੋ ਪਏ ਆ, ਪਰਮਾਤਮਾ ਦੀ ਸ਼ਰਨ ਪਏ ਆ, ਸਾਰੇ ਦੇ ਸਾਰੇ ਜਗਤ ਸੰਸਾਰ ਦਾ ਰੱਬ ਦਾ ਪਿਆਰਾ ਭਲਾ ਮੰਗਦਾ, ਰੱਬ ਦੇ ਸਹਾਰੇ ਤੇ ਆਪ ਵੀ ਆ, ਤੇ ਦੂਸਰਿਆਂ ਨੂੰ ਵੀ ਕਹਿੰਦਾ ਪਰਮੇਸ਼ਰ ਦਾ ਆਸਰਾ ਲਓ, ਪਰਮੇਸ਼ਰ ਦੀ ਓਟ ਲਓ। ਮੈਂ ਇੱਕ ਬਚਨ ਪੜ੍ਹਿਆ ਇਤਿਹਾਸ ਦੇ ਪੰਨਿਆਂ 'ਤੇ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਸਨ ਨਾ, ਇਹ ਕਰਤਾਰਪੁਰ ਸਾਹਿਬ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਰਾਵੀ ਦੇ ਕਿਨਾਰੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਦੇ ਕਾਫੀ ਸਾਰੇ ਸਾਲ, 17-18 ਸਾਲ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਸਾਹਿਬ ਰਹੇ। ਆਪਣੇ ਗੁਰਤਾ ਗੱਦੀ 'ਤੇ ਗੁਰੂ ਅੰਗਦ ਦੇਵ ਸਾਹਿਬ ਨੂੰ ਉੱਥੇ ਹੀ ਬਿਰਾਜਮਾਨ ਕੀਤਾ, ਉੱਥੇ ਹੀ ਗੁਰੂ ਨਾਨਕ ਸਾਹਿਬ ਜੋਤੀ ਜੋਤ ਵੀ ਸਮਾਏ, ਉੱਥੇ ਹੀ ਗੁਰੂ ਨਾਨਕ ਦੇਵ ਸਾਹਿਬ ਨੇ ਹਲ ਵਾਹਿਆ, ਖੇਤੀਬਾੜੀ ਕੀਤੀ ਹੈ। 1521 ਸੰਨ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਨੇ ਕਰਤਾਰਪੁਰ ਸਾਹਿਬ ਵਸਾਇਆ ਸੀ ਨਗਰ। ਅਖੀਰ 1539 ਵਿੱਚ ਉੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ। ਤੇ ਜਿਹੜੀ ਬੇਨਤੀ ਮੈਂ ਕਰਨੀ ਸੁਣਿਓ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦੀਵਾਨ ਦੀ ਸਮਾਪਤੀ ਹੋਈ, ਲੰਗਰ ਪ੍ਰਸ਼ਾਦ ਛਕਿਆ ਅਤੇ ਸਤਿਗੁਰੂ ਮਹਾਰਾਜ ਥੋੜ੍ਹੀ ਦੇਰ ਵਾਸਤੇ ਬਾਹਰ ਨੂੰ ਟਹਿਲਣ ਵਾਸਤੇ ਚਲੇ ਗਏ ਖੇਤਾਂ ਵੱਲ। ਕਿਸੇ ਦੇ ਖੇਤ ਆ ਅਤੇ ਕਣਕ ਵੱਢੀ ਹੋਈ ਆ, ਕਣਕ ਕਣਕ ਵੱਢ ਕੇ ਫਿਰ ਉਹ ਜਿਹੜੀ ਕਣਕ ਉਹ ਗਾਹੀ ਵੀ ਹੋਈ ਆ, ਢੇਰ ਲੱਗਾ ਦਾਣਿਆਂ ਦਾ, ਕਣਕ ਦੇ ਦਾਣੇ ਅਤੇ ਦੋ ਢੇਰ ਲੱਗੇ ਆ, ਇੱਕ ਥੋੜ੍ਹਾ ਜਿਹਾ ਹਟਵਾਂ ਦੂਸਰੇ ਤੋਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਸਤਾ ਆ ਕੋਲ ਦੀ ਲੰਘਦੇ ਗਏ ਤੁਰੇ ਜਾਂਦੇ ਆ। ਮਹਾਰਾਜ ਨੇ ਕੀ ਵੇਖਿਆ, ਇੱਕ ਬੰਦਾ ਹੱਥ ਦੇ ਵਿੱਚ ਉਹਦੇ ਪੀਪਾ ਫੜਿਆ, ਇੱਕ ਉਹ ਇੱਕ ਢੇਰ ਤੋਂ ਨਾ, ਕਣਕ ਦੇ ਇੱਕ ਢੇਰ ਤੋਂ ਪੀਪੇ ਭਰ ਭਰ ਕੇ ਅਤੇ ਦੂਜੇ ਢੇਰ ਦੇ ਉੱਤੇ ਸੁੱਟੀ ਜਾਂਦਾ। ਮਹਾਰਾਜ ਕੋਲੋਂ ਦੀ ਲੰਘੇ, ਥੋੜ੍ਹੀ ਦੇਰ ਟਹਿਲ ਕੇ ਘੁੰਮ ਫਿਰ ਕੇ ਜਦੋਂ ਵਾਪਸ ਆਏ, ਆਉਂਦਿਆਂ ਨੂੰ ਕੀ ਵੇਖਿਆ, ਉੱਥੇ ਹੀ ਹੁਣ ਬੰਦਾ ਵੀ ਬਦਲਿਆ, ਪਹਿਲੇ ਵਾਲਾ ਬੰਦਾ ਨਹੀਂ ਆ ਜਿਹੜਾ ਜਾਂਦਿਆਂ ਮਹਾਰਾਜ ਨੇ ਵੇਖਿਆ ਸੀ ਨਾ, ਵੀ ਇੱਕ ਢੇਰ ਤੋਂ, ਕਣਕ ਦੇ ਢੇਰ ਤੋਂ ਪੀਪੇ ਭਰ ਭਰ ਕੇ ਦੂਜੇ ਢੇਰ ਦੇ ਉੱਤੇ ਸੁੱਟੀ ਜਾਂਦਾ। ਹੁਣ ਮਹਾਰਾਜ ਜਦੋਂ ਆਉਂਦਿਆਂ ਆਏ ਤਾਂ ਬੰਦਾ ਵੀ ਬਦਲਿਆ, ਪਹਿਲੇ ਵਾਲਾ ਬੰਦਾ ਨਹੀਂ ਗਾ, ਅਤੇ ਉਹ ਕਰਦਾ ਕਿ ਵੀ ਢੇਰ ਵੀ ਹੁਣ ਬਦਲਿਆ ਵਾ ਅਤੇ ਉਹ ਪੀਪੇ ਭਰ ਕੇ ਪਹਿਲੇ ਵਾਲੇ ਢੇਰ ਤੋਂ ਦੂਜੇ 'ਤੇ ਸੁੱਟੀ ਜਾਂਦਾ। ਹੁਣ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਹ ਬੰਦਾ ਵੀ ਹੋ ਰਿਹਾ, ਪਹਿਲਾਂ ਵਾਲਾ ਨਹੀਂ, ਉਹ ਇਸ ਢੇਰ ਤੋਂ ਇੱਧਰ ਨੂੰ ਸੁੱਟਦਾ ਸੀਗਾ, ਇਹ ਬੰਦਾ ਬਦਲਿਆ ਆ ਅਤੇ ਇਹ ਉਹ ਦੂਜੇ ਵਾਲੇ ਢੇਰ ਤੋਂ ਪਹਿਲੇ ਵਾਲੇ ਦੇ ਉੱਤੇ ਸੁੱਟੀ ਜਾਂਦਾ। ਪੁੱਛੀਏ ਖਾ ਭਲਾ ਵੀ ਗੱਲ ਕੀ ਹੈ, ਹੈ ਗੁਰੂ ਅੰਤਰਜਾਮੀ ਆ ਚੇਤੇ ਰੱਖੇ ਹੋਏ, ਇਹਨੇ ਵੀ ਗੁਰੂ ਨੂੰ ਪਤਾ ਨਹੀਂ ਗਾ ਸਾਡੇ ਲੋਕਾਂ ਵਾਸਤੇ ਸਿੱਖਿਆ ਦੇਣ ਨੂੰ, ਇਹੋ ਜਿਹੇ ਇਤਿਹਾਸ ਰਚੇ ਮਹਾਰਾਜ। ਗੁਰੂ ਨਾਨਕ ਕੋਲ ਚਲੇ ਗਏ ਉਹਦੇ, ਕਹਿੰਦੇ ਉਹ ਗੁਰਮੁਖਾ ਕੀ ਕਰਦਾ ਪਿਆ ਤੂੰ? ਕਹਿੰਦਾ ਜੀ ਇਹ ਸਾਡੀ ਜ਼ਮੀਨ ਆ। ਆ ਗੱਲ ਧਿਆਨ ਨਾਲ ਸੁਣਿਓ, ਉਹ ਗੁਰਮੁਖ ਪਿਆਰਾ ਦੱਸਦਾ ਗੁਰੂ ਨਾਨਕ ਦੇਵ ਸਾਹਿਬ ਨੂੰ, ਕਹਿੰਦਾ ਮਹਾਰਾਜ ਇਹ ਸਾਡੀ ਜ਼ਮੀਨ ਆ, ਆ ਆਲੇ ਦੁਆਲੇ ਜਿਹੜੇ ਖੇਤ ਆ ਸਾਡੇ ਆ। ਮਹਾਰਾਜ ਕਹਿੰਦੇ ਠੀਕ ਆ, ਅਤੇ ਆਹ ਕਣਕ ਦੇ ਢੇਰ ਲੱਗੇ ਅਤੇ ਅਸੀਂ ਆ ਦੋ ਭਰਾ, ਇੱਕ ਮੇਰਾ ਭਰਾ ਹੋਰ ਆ। ਮਹਾਰਾਜ ਕਹਿੰਦੇ ਆ ਥੋੜ੍ਹੀ ਦੇਰ ਪਹਿਲਾਂ ਇੱਥੇ ਹੀ ਸੀਗਾ ਉਹ? ਕਹਿੰਦਾ ਹਾਂ ਇੱਥੇ ਹੀ ਸੀ ਮਹਾਰਾਜ, ਉਹ ਪਹਿਲਾਂ ਮੈਂ ਰੋਟੀ ਖਾਣ ਗਿਆ ਸਾਂ ਘਰ, ਅਤੇ ਹੁਣ ਉਹ ਰੋਟੀ ਖਾਣ ਵਾਸਤੇ ਗਿਆ ਅਤੇ ਮੈਨੂੰ ਇੱਥੇ ਰਾਖਾ ਬਿਠਾ ਗਿਆ, ਧਿਆਨ ਰੱਖ। ਮਹਾਰਾਜ ਕਹਿੰਦੇ ਇਹ ਵੀ ਪਤਾ ਲੱਗ ਗਿਆ ਵੀ ਇਹ ਖੇਤ ਤੁਹਾਡੇ ਆ, ਦੋ ਭਰਾ ਜੇ ਤੁਸੀਂ, ਅਤੇ ਇਹ ਦੋ ਢੇਰ ਜਿਹੜੇ ਕਣਕ ਦੇ ਲੱਗੇ ਆ ਦੋਵਾਂ ਭਰਾਵਾਂ ਦੇ ਆ, ਇੱਕ ਉਹਦਾ ਅਤੇ ਇੱਕ ਦੂਜੇ ਦਾ। ਕਹਿੰਦੇ ਪਰ ਸੱਜਣਾ ਗੱਲ ਦੱਸ ਵੀ ਆ ਪੀਪੇ ਭਰ ਭਰ ਕੇ ਕਣਕ ਦੇ ਅਤੇ ਦੂਜੇ ਢੇਰ 'ਤੇ ਪਾਈ ਜਾਂਦਾ, ਇਹ ਨਹੀਂ ਸਮਝ ਆਈ, ਦੱਸ ਕੀ ਗੱਲ ਆ? ਉਹ ਪਤਾ ਕੀ ਕਹਿੰਦਾ ਅੱਗਿਓਂ? ਕਹਿੰਦਾ ਜੀ ਜਿਹੜਾ ਮੇਰਾ ਭਰਾ ਨਾ ਦੂਜਾ ਘਰ ਨੂੰ ਗਿਆ ਜਿਹੜਾ, ਉਹਦਾ ਟੱਬਰ ਆ ਥੋੜ੍ਹਾ ਵੱਡਾ, ਮੇਰੇ ਘਰ ਔਲਾਦ ਨਹੀਂ ਹੈਗੀ ਅਤੇ ਉਹਦੇ ਘਰ 'ਚ ਔਲਾਦ ਆ, ਪੁੱਤ ਧੀਆਂ ਵਾ ਉਹਦੇ, ਅਤੇ ਮੈਂ ਆਪਣੇ ਭਰਾ ਨੂੰ ਕਿਹਾ ਸੀ ਵੀ ਵੀਰ ਤੇਰਾ ਟੱਬਰ ਥੋੜ੍ਹਾ ਵੱਡਾ ਪਰਿਵਾਰ ਤੇਰਾ, ਅਤੇ ਤੂੰ ਜਿਹੜੀ ਕਣਕ ਹੈ ਨਾ ਇਹ ਚਾਰ ਮਣ ਵੱਧ ਲੈ ਲਿਆ ਕਰ ਮੇਰੇ ਕੋਲੋਂ, ਵੀ ਮੇਰਾ ਗੁਜ਼ਾਰਾ ਚੱਲਦਾ, ਅਤੇ ਮੇਰੇ ਕੋਲੋਂ ਚਾਰ ਮਣ ਕਣਕ ਤੂੰ ਜ਼ਿਆਦਾ ਲੈ ਲਿਆ ਕਰ, ਵੀ ਜਿੰਨਾ ਤੇਰਾ ਹਿੱਸਾ ਬਣਦਾ ਅੱਧੋ ਅੱਧ ਕਰਨੀ ਨਾ ਕਣਕ, ਉਦਾਂ ਸਾਡਾ ਅੱਧਾ ਅੱਧਾ ਹਿੱਸਾ ਵੀ ਅੱਧੀ ਮੇਰੀ ਅੱਧੀ ਉਹਦੀ। ਅਤੇ ਮੈਂ ਭਰਾ ਨੂੰ ਕਿਹਾ ਵੀ ਤੇਰਾ ਟੱਬਰ ਵੱਡਾ ਅਤੇ ਤੂੰ ਚਾਰ ਮਣ ਜ਼ਿਆਦਾ ਲੈ ਲਿਆ ਕਰਦਾ ਨੇ, ਚਾਰ ਮਣ ਇੱਕ ਦਲੀਲ ਵਾ ਮਤਲਬ ਸਮਝਾਉਣ ਲਈ। ਅਤੇ ਮੇਰਾ ਭਰਾ ਮੈਨੂੰ ਕਹਿੰਦਾ ਵੀ ਨਹੀਂ ਬਈ ਸੱਜਣਾ ਵੀ ਮੈਂ ਇੱਦਾਂ ਨਹੀਂ ਗਾ ਕਰਨਾ, ਵੀ ਮੈਂ ਆਪਣਾ ਹੀ ਹਿੱਸਾ ਲੈਣਾ ਜਿੰਨਾ ਮੇਰਾ ਬਣਦਾ, ਮੈਂ ਕਿਸੇ ਦਾ ਹੱਕ ਨਹੀਂ ਖਾਣਾ, ਇਹ ਤੇਰਾ ਹੱਕ ਬਣਦਾ ਭਾਵੇਂ ਤੂੰ ਮੇਰਾ ਭਰਾ ਵਾ ਪਰ ਇਹ ਤੇਰਾ ਹੱਕ ਵਾ, ਮੈਂ ਨਹੀਂ ਲੈਣਾ ਹੈ। ਮੈਂ ਕਹਿੰਦਾ ਬੜਾ ਜ਼ੋਰ ਲਾਉਣਾ ਆਪਣੇ ਭਰਾ ਨੂੰ ਵੀ ਚਾਰ ਮਣ ਵੱਧ ਲੈ ਲਾ ਤੂੰ ਦਾਣੇ, ਮੈਨੂੰ ਕਿਹੜਾ ਫਰਕ ਪੈਣ ਲੱਗਾ, ਤੇਰੇ ਬੱਚੇ ਧੀਆਂ ਪੁੱਤ ਵੀ ਉਹ ਮੇਰੇ ਹੀ ਆ, ਭਤੀਜੇ ਭਤੀਜੀਆਂ ਮੇਰੇ ਹੀ ਪੁੱਤ ਧੀਆਂ ਵਰਗੇ ਆ, ਅਤੇ ਮੇਰਾ ਭਰਾ ਲੈਂਦਾ ਨਹੀਂ ਮੇਰੇ ਕੋਲ ਵੱਧ ਕਣਕ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਵੇਖੋ ਕਿਹੋ ਜਿਹਾ ਜੀਵਨ ਉਹਨਾਂ ਦਾ। ਕਹਿੰਦਾ ਮਹਾਰਾਜ ਉਹ ਘਰ ਨੂੰ ਗਿਆ ਵਾ, ਹੁਣ ਉਹ ਘਰ ਗਿਆ ਰੋਟੀ ਖਾਣ, ਅਤੇ ਪਾਤਸ਼ਾਹ ਕਹਿੰਦੇ ਫਿਰ? ਕਹਿੰਦਾ ਮੈਂ ਆਪਣੇ ਵਾਲੇ ਢੇਰ ਤੋਂ ਭਰ ਭਰ ਕੇ ਨਾ ਪੀਪੇ ਅਤੇ ਉਹਦੇ ਢੇਰ ਦੇ ਉੱਤੇ ਸੁੱਟੀ ਜਾਂਦਾ ਵੀ ਉਹਨੂੰ ਪਤਾ ਨਾ ਲੱਗੇ, ਉੱਦਾਂ ਉਹਨੇ ਸਾਹਮਣੇ ਮੇਰੇ ਕੋਲੋਂ ਦਾਣੇ ਲੈਣੇ ਨਹੀਂ ਉਹਨੇ ਜ਼ਿਆਦਾ। ਅਤੇ ਮਹਾਰਾਜ ਹੁਣ ਉਹ ਘਰ ਨੂੰ ਗਿਆ ਅਤੇ ਮੇਰਾ ਦਾ ਲੱਗ ਗਿਆ, ਉਹ ਕਹਿੰਦਾ ਉਹ ਘਰ ਨੂੰ ਕਹਿੰਦਾ ਮੇਰਾ ਲੱਗ ਗਿਆ ਦਾ, ਅਤੇ ਮੈਂ ਹੁਣ ਆਹ ਜਿਹੜੇ ਢੇਰ ਤੋਂ ਮੈਂ ਪੀਪੇ ਭਰ ਕੇ ਦੂਜੇ 'ਤੇ ਸੁੱਟਦਾ ਨਾ, ਇਹ ਜਿਸ ਢੇਰ ਤੋਂ ਮੈਂ ਪੀਪੇ ਭਰ ਭਰ ਕੇ ਸੁੱਟਦਾ ਪਿਆ, ਇਹ ਮੇਰੀ ਆ ਕਣਕ, ਆਹ ਦੂਜਾ ਢੇਰ ਉਹਦਾ, ਉਹਦੇ 'ਤੇ ਸੁੱਟਦਾ ਪਿਆ ਮੈਂ, ਉਹਨੂੰ ਪਤਾ ਨਾ ਲੱਗੇ। ਪਾਤਸ਼ਾਹ ਨੇ ਘੁੱਟ ਕੇ ਨਾ ਉਹਨੂੰ ਗਲ ਨਾ ਲਾ ਲਿਆ, ਇੰਨਾ ਪਿਆਰ ਕਰਦਾ ਤੂੰ? ਹਾਂ ਮਹਾਰਾਜ, ਉਹਦੇ ਬੱਚੇ ਆ, ਧੀਆਂ ਪੁੱਤ ਆ, ਖਾਣਗੇ ਉਹ। ਇੱਦਾਂ ਗੱਲਾਂ ਕਰਦਿਆਂ 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 ਪਤਾ ਕੀ ਹੋਇਆ ਜੀ, ਉਹ ਵੀ ਆ ਗਿਆ, ਉਹ ਜਿਹੜਾ ਦੂਜਾ ਭਰਾ ਗਿਆ ਸੀ ਨਾ ਘਰ ਰੋਟੀ ਖਾਣ, ਉਹ ਵੀ ਆ ਗਿਆ ਹੁਣ, ਅਤੇ ਬਾਬੇ ਨਾਨਕ ਨੇ ਉਹਨੂੰ ਵੀ ਵੇਖਿਆ ਸੀਗਾ, ਉਹ ਆਪਣੇ ਵਾਲੇ ਢੇਰ ਤੋਂ ਇਹਦੇ ਢੇਰ 'ਤੇ ਸੁੱਟਦਾ ਪਿਆ ਸੀ, ਮਹਾਰਾਜ ਨੇ ਪਹਿਲਾਂ ਵੇਖਿਆ, ਉਹ ਆ ਗਿਆ। ਹੁਣ ਦੋਵਾਂ ਨੂੰ ਬਿਠਾ ਲਿਆ ਗੁਰੂ ਨਾਨਕ ਨੇ, ਜਿਹੜਾ ਇਹ ਬਾਅਦ 'ਚ ਆਇਆ ਘਰੋਂ, ਇਹਨੂੰ ਕਹਿੰਦੇ ਓਏ ਤੂੰ ਆ ਕਣਕ ਤੁਹਾਡੀ ਆ? ਕਹਿੰਦਾ ਹਾਂ ਜੀ, ਇੱਕ ਢੇਰ ਮੇਰੇ ਭਰਾ ਦਾ ਵਾ ਅਤੇ ਇੱਕ ਮੇਰਾ। ਅਤੇ ਮਹਾਰਾਜ ਕਹਿੰਦੇ ਤੂੰ ਇਸ ਢੇਰ ਤੋਂ ਪੀਪੇ ਭਰ ਭਰ ਕੇ ਤਾਂ ਇੱਧਰ ਸੁੱਟਦਾ ਪਿਆ ਸਾਂ, ਕੀ ਗੱਲ ਆ? ਕਹਿੰਦਾ ਮਹਾਰਾਜ ਮੈਂ ਆਪਣੇ ਭਰਾ ਦੇ ਸਾਹਮਣੇ ਨਹੀਂ ਦੱਸਣਾ। ਮਹਾਰਾਜ ਕਹਿੰਦੇ ਇਹਨੂੰ ਵੀ ਮੈਂ ਪੁੱਛ ਲਿਆ ਵਾ ਅਤੇ ਤੂੰ ਵੀ ਦੱਸ ਦੇ ਹੁਣ। ਉਹ ਕੀ ਦੱਸਦਾ ਜਿਹੜਾ ਵੱਡਾ ਭਰਾ? ਉਹ ਕਹਿੰਦਾ ਮਹਾਰਾਜ ਬੇਨਤੀ ਇਹ ਆ, ਸਤਿਗੁਰੂ ਸ਼ਹਿਨਸ਼ਾਹ ਜੀ, ਇਹ ਮੇਰਾ ਭਰਾ ਆ ਅਤੇ ਮੇਰੇ ਭਾਵੇਂ ਪੁੱਤ ਧੀਆਂ ਹੈਗੇ ਆ, ਇਹਦੇ ਘਰ ਔਲਾਦ ਤਾਂ ਕੋਈ ਨਹੀਂ ਗੀ, ਇਹਦੇ ਘਰ ਆਇਆ ਗਿਆ ਬਹੁਤ ਜ਼ਿਆਦਾ ਰਹਿੰਦਾ ਹੈ, ਕੋਈ ਲੋੜਵੰਦ ਕੋਈ ਗਰੀਬ ਗੁਰਬਾ ਆ ਗਿਆ ਇਹਦੇ ਘਰੋਂ ਖਾ ਕੇ ਹੀ ਜਾਂਦਾ, ਕੋਈ ਰੱਬ ਦੇ ਪਿਆਰੇ 10-20-50 ਵੀ ਸਾਧੂ ਮਹਾਤਮਾ ਕੋਈ ਫਕੀਰ ਆ ਜਾਣ, ਇਹਦੇ ਘਰੋਂ ਭੁੱਖਾ ਨਹੀਂ ਜਾਂਦਾ ਕੋਈ, ਇਹ ਸੇਵਾ ਬੜੀ ਕਰਦਾ ਮਹਾਰਾਜ। ਕੋਈ ਧਰਮ ਵਾਸਤੇ ਕੰਮ ਕਰਨਾ ਹੋਵੇ, ਮਾਇਆ ਦੇਣੀ ਹੋਵੇ, ਆਟਾ ਦਾਲਾਂ ਦੇਣੀਆਂ ਹੋਣ, ਦੇਈ ਜਾਂਦਾ, ਬੜੀ ਸੇਵਾ ਕਰਦਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ, ਮੈਂ ਇਹਨੂੰ ਆਪਣੇ ਭਰਾ ਨੂੰ ਕਿਹਾ ਸੀ ਵੀ ਵੀਰ ਤੇਰੇ ਘਰ ਆਇਆ ਗਿਆ ਬਹੁਤ ਰਹਿੰਦਾ, ਸੇਵਾ ਬੜੀ ਕਰਦਾ ਤੂੰ, ਤੇਰੇ ਘਰ ਕੋਈ ਸਾਧੂ ਫਕੀਰ ਕੋਈ ਲੋੜਵੰਦ ਗਰੀਬ ਆ ਜਾਣ, ਕੋਈ ਤੇਰੇ ਘਰੋਂ ਭੁੱਖਾ ਨਹੀਂ ਜਾਂਦਾ। ਅਤੇ ਮਹਾਰਾਜ ਮੈਂ ਇਹਨੂੰ ਕਿਹਾ ਸੀ ਵੀ ਤੂੰ 4 ਮਣ ਦਾਣੇ ਵੱਧ ਲੈ ਲਿਆ ਕਰ। ਦੋਵਾਂ ਭਰਾਵਾਂ ਦੀ ਗੱਲ ਸਮਝ ਆ ਗਈ ਨਾ? ਮਹਾਰਾਜ ਮੈਂ ਇਹਨੂੰ ਕਿਹਾ ਤੂੰ 4 ਮਣ ਵੱਧ ਲੈ ਲਿਆ ਕਰ ਦਾਣੇ ਕਣਕ। ਇਹ ਕਹਿੰਦਾ ਨਹੀਂ ਜੀ, ਮੈਂ ਤਾਂ ਉਨਾ ਹੀ ਲੈਣੇ ਜਿੰਨਾ ਮੇਰਾ ਹੱਕ ਬਣਦਾ, ਮੈਂ ਨਹੀਂ ਵੱਧ ਲੈਣੇ, ਸੇਵਾ ਵੀ ਕਰਾਂਗਾ ਮੈਂ ਇੱਦਾਂ ਹੀ, ਪਰ ਮੈਂ ਦਾਣੇ ਤੇਰੇ ਕੋਲੋਂ ਨਹੀਂ ਲੈਣੇ, ਤੇਰਾ ਹਿੱਸਾ ਨਹੀਂ ਮੈਂ ਲੈਣਾ। ਅਤੇ ਸਤਿਗੁਰੂ ਜੀ ਇਹ ਘਰ ਗਿਆ ਸੀ ਰੋਟੀ ਖਾਣ, ਪ੍ਰਸ਼ਾਦਾ ਛਕਣ, ਅਤੇ ਮਗਰੋਂ ਮੇਰਾ ਦਾ ਲੱਗ ਗਿਆ ਫਿਰ। ਮਹਾਰਾਜ ਕਹਿੰਦੇ ਕੀ? ਕਹਿੰਦਾ ਮੈਂ ਆਪਣੇ ਵਾਲੇ ਢੇਰ ਤੋਂ ਨਾ ਇਹਦੇ ਢੇਰ ਦੇ ਉੱਤੇ ਪੀਪੇ ਭਰ ਭਰ ਕੇ ਪਾਈ ਗਿਆ ਵੀ ਉੱਦਾਂ ਤਾਂ ਉਹਨੇ ਕਣਕ ਮੇਰੇ ਕੋਲੋਂ ਲੈਣੀ ਨਹੀਂ, ਹੁਣ ਵੇਖਦਾ ਨਹੀਂ ਉਹ, ਇਸ ਕਰਕੇ ਕੋਈ 10-20-50 ਪੀਪੇ ਪਾ ਤੇ ਇਹਨੂੰ ਕਿਹੜਾ ਪਤਾ ਲੱਗਦਾ ਪਿਆ, ਏਡੇ ਏਡੇ ਵੱਡੇ ਢੇਰ ਲੱਗੇ ਦਾਣਿਆਂ ਦੇ। ਇਸ ਲਈ ਮਹਾਰਾਜ ਮੈਂ ਇਹਦੇ ਢੇਰ 'ਤੇ ਪਾਉਂਦਾ ਸਾਂ। ਹੁਣ ਗੱਲ ਕਣਕ 'ਤੇ ਰਹਿ ਗਈ ਬਰਾਬਰ ਹੀ, ਕਣਕ ਬਰਾਬਰ ਹੀ ਹੋਈ ਨਾ, ਕਣਕ ਉਹਦੇ ਕੋਲ ਵੀ ਓਨੀ ਰਹਿ ਗਈ ਅਤੇ ਉਹਦੇ ਕੋਲ ਵੀ ਓਨੀ ਰਹਿ ਗਈ, ਪਰ ਪਿਆਰ ਪ੍ਰੇਮ ਹੈ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਨੇ ਦੋਵਾਂ ਜਣਿਆਂ ਨੂੰ, ਦੋਵਾਂ ਭਰਾਵਾਂ ਨੂੰ, ਇੱਕ ਨੂੰ ਸੱਜਿਓ ਅਤੇ ਇੱਕ ਨੂੰ ਖੱਬਿਓ ਘੁੱਟ ਕੇ ਗਲਵਕੜੀ 'ਚ ਲੈ ਲਿਆ। ਓਏ ਸੱਜਣੋ, ਭਰਾ ਦੀ ਮਦਦ ਵੀ ਕਰਦਾ ਵਾਂ ਅਤੇ ਇਹ ਵੀ ਸੋਚਦਾ ਵਾਂ ਵੀ ਇਹਨੂੰ ਪਤਾ ਨਾ ਲੱਗੇ ਵੀ ਮੈਂ ਇਹਦੀ ਮਦਦ ਕੀਤੀ ਹੈ, ਦੱਸਣਾ ਵੀ ਨਹੀਂ ਚਾਹੁੰਦਾ ਉਹਨੂੰ ਵੀ ਮੈਂ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਘੁੱਟ ਕੇ ਗਲ ਨਾ ਲਾ ਲਿਆ, ਕਹਿੰਦੇ ਉਹ ਸੱਜਣੋ ਤੁਹਾਡੇ ਵਰਗੇ ਲੋਕ ਹੀ ਮੈਨੂੰ ਚਾਹੀਦੇ ਆ ਜਿਹੜੇ ਸਰਬੱਤ ਦਾ ਵੀ ਭਲਾ ਮੰਗਣ, ਸਰਬੱਤ ਦਾ ਵੀ ਭਲਾ ਕਰਨ, ਜਿਹੜੇ ਸਾਰੀ ਦੀ ਸਾਰੀ ਖਲਕਤ ਦਾ ਵੀ ਭਲਾ ਕਰਨ। ਤੁਹਾਡਾ ਆਪਸ ਵਿੱਚ ਇੰਨਾ ਪਿਆਰ ਹੈ, ਖਲਕਤ ਦੇ ਨਾਲ, ਦੁਨੀਆ ਨਾਲ, ਸੰਸਾਰ ਨਾਲ ਕਿਤਨਾ ਪਿਆਰ ਕਰਦੇ ਹੋ, ਇਸ ਲਈ ਜਿੱਥੇ ਤੁਹਾਡੇ ਅੰਦਰ ਵੰਡ ਛਕਣ ਵਾਲੀ ਬਿਰਤੀ ਹੈ, ਜਿੱਥੇ ਤੁਹਾਡੇ ਅੰਦਰ ਇਮਾਨਦਾਰੀ ਅਤੇ ਗੁਰੂ ਦਾ ਪ੍ਰੇਮ ਹੈ, ਰੱਬ ਦਾ ਭਾਉ ਹੈ ਤੁਹਾਡੇ ਅੰਦਰ, ਉੱਥੇ ਮਹਾਰਾਜ ਕਹਿੰਦੇ ਨਾਮ ਵੀ ਜਪਿਆ ਕਰੋ, ਜਿਹੜੇ ਰੱਬ ਨੇ ਸਾਰੇ ਦਾ ਸਾਰਾ ਕੁਝ ਦਿੱਤਾ ਉਹਦਾ ਸਿਮਰਨ ਵੀ ਕਰਿਆ ਕਰੋ, ਉਸ ਦੇ ਨਾਮ ਸਿਮਰਨ ਵਿੱਚ ਵੀ ਜੁੜਿਆ ਕਰੋ ਉਹਦੀ ਯਾਦ 'ਚ। ਸਾਧ ਸੰਗਤ, ਜਿਹੜੇ ਪਰਮੇਸ਼ੁਰ ਦੇ ਪਿਆਰੇ ਆ, ਜਿਹੜੇ ਨਾਮ ਸਿਮਰਨ ਪ੍ਰੇਮਾ ਭਗਤੀ 'ਚ ਜੁੜੇ ਆ, ਉਹਨਾਂ ਦੇ ਜੀਵਨ ਵਿੱਚ ਹੀ ਇਹ ਬਾਤ ਆਈ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਲਈ ਮਹਾਰਾਜ ਕਹਿੰਦੇ ਨਾਨਕ ਜੋ ਰਗੋਬਿੰਦ ਕਾ ਪੂਰਨ ਗੁਣ ਤਾਸ, ਉਹ ਪ੍ਰਭੂ ਵੀ ਗੁਣਾਂ ਦਾ ਖਜ਼ਾਨਾ ਹੈ। ਜਿਹੜੇ ਪਰਮੇਸ਼ੁਰ ਦੇ ਪਿਆਰੇ ਆ ਉਹ ਐਸੇ ਗੁਣਾਂ ਦੇ ਧਾਰਨੀ ਬਣ ਜਾਂਦੇ ਆ। ਪਰਮਾਤਮਾ ਨਿਰਭਉ ਹੈ, ਜਿਵੇਂ ਦਾਸ ਨੇ ਕੱਲ੍ਹ ਬੇਨਤੀ ਕੀਤੀ ਸੀ, ਪਰਮਾਤਮਾ ਨਿਰਭਉ ਹੈ। ਨਿਰਭਉ ਪਰਮਾਤਮਾ ਨੂੰ ਜਪਣ ਵਾਲੇ ਵੀ ਨਿਰਭਉ ਹੋ ਜਾਂਦੇ। ਨਿਰਭਉ ਜਪੈ ਸਗਲ ਭਉ ਮਿਟ, ਪਰਮਾਤਮਾ ਨਿਰਵੈਰ ਹੈ। ਜਿਹੜੇ ਰੱਬ ਨੂੰ ਜਪਣ ਵਾਲੇ ਉਹ ਵੀ ਨਿਰਵੈਰ ਹੋ ਜਾਂਦੇ ਆ। ਰੱਬੀ ਗੁਣ ਜਿਹੜਾ ਲਫ਼ਜ਼ ਆਪਾਂ ਵਰਤਦੇ ਨਾ, ਰੱਬ ਦੇ ਪਿਆਰਿਆਂ ਦੇ ਅੰਦਰ ਰੱਬੀ ਗੁਣ ਪੈਦਾ ਹੋ ਜਾਂਦੇ ਆ। ਰੱਬੀ ਗੁਣ ਪੈਦਾ ਹੋਣ ਦਾ ਮਤਲਬ ਰੱਬ ਵਾਲੇ ਗੁਣ, ਰੱਬ ਵਾਲੇ ਗੁਣ ਉਹਨਾਂ 'ਚ ਵੀ ਆ ਜਾਂਦੇ। ਪਰਮਾਤਮਾ ਜਿਵੇਂ ਸਾਰੇ ਦੇ ਸਾਰੇ ਜੀਵਾਂ ਨੂੰ ਰਿਜਕ ਦੇ ਰਿਹਾ, ਪਾਲਣ ਪੋਸ਼ਣ ਕਰ ਰਿਹਾ, ਭਲਾ ਕਰ ਰਿਹਾ ਸਭ ਦਾ, ਜਿਹੜੇ ਰੱਬ ਦੇ ਪਿਆਰੇ ਆ ਉਹ ਵੀ ਐਸੇ ਜੀਵਨ ਵਾਲੇ ਬਣ ਜਾਂਦੇ। ਸਾਡੇ ਹੱਥੋਂ ਕਿਸੇ ਦਾ ਬੁਰਾ ਨਾ ਹੋ ਜਾਏ, ਸਾਡੇ ਕੋਲੋਂ ਕਿਸੇ ਨੂੰ ਬੁਰਾ ਨਾ ਬੋਲਿਆ ਜਾਏ। ਜਦੋਂ ਜ਼ਿੰਦਗੀ ਵਿੱਚ ਕਰੀਏ ਦੂਸਰੇ 'ਤੇ ਦਇਆ ਕਰੀਏ, ਜਦੋਂ ਜੀਵਨ ਵਿੱਚ ਕਰੀਏ ਕਿਸੇ ਦਾ ਭਲਾ ਕਰੀਏ, ਜਦੋਂ ਜੀਵਨ ਵਿੱਚ ਕੁਛ ਹੋਵੇ ਕਿਸੇ ਦੇ ਰਾਹ 'ਚ ਖਿਲਰੇ ਹੋਏ ਕੰਡੇ ਚੁਗਣ ਦੀ ਕੋਸ਼ਿਸ਼ ਕਰੀਏ, ਕਿਸੇ ਦੀ ਡਿੱਗੀ ਹੋਈ ਪੱਗ ਉਹਦੇ ਸਿਰ 'ਤੇ ਰੱਖਣ ਦੀ ਕੋਸ਼ਿਸ਼ ਕਰੀਏ, ਰੱਬ ਦੇ ਪਿਆਰਿਆਂ ਦੇ ਅੰਦਰ ਰੱਬੀ ਗੁਣ, ਰੱਬ ਵਾਲੇ ਗੁਣ ਪੈਦਾ ਹੋ ਜਾਂਦੇ ਆ। ਇਸ ਲਈ ਪਰਮੇਸ਼ੁਰ ਦੇ ਪਿਆਰਿਆਂ ਨੂੰ ਪਰਮੇਸ਼ੁਰ ਦਾ ਰੂਪ ਦੱਸਿਆ ਹੈ, ਇਸੇ ਕਰਕੇ, ਗੁਣਾਂ ਕਰਕੇ, ਰੱਬੀ ਗੁਣ ਨੇ ਉਹਨਾਂ ਦੇ ਅੰਦਰ। ਤਾਂ ਆਖਿਆ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੂ ਮਨਸ ਦਿਆ। ਮਹਾਰਾਜ ਕਹਿੰਦੇ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ, ਸਾਰੇ ਗੁਣਾਂ 'ਚ ਪੂਰਾ ਹੈ ਪਰਮੇਸ਼ੁਰ। ਐਸੇ ਪਰਮਾਤਮਾ ਦਾ ਨਾਨਕ ਜੋਰ ਗੋਬਿੰਦ ਕਾ, ਜੋਰ ਸਾਨੂੰ ਰੱਬ ਦਾ ਹੀ ਆਸਰਾ ਹੈ, ਪਰਮਾਤਮਾ ਦੀ ਹੀ ਓਟ ਹੈ, ਉਸੇ ਨਿਰੰਕਾਰ ਪਰਮੇਸ਼ੁਰ ਦਾ ਹੀ ਸਾਨੂੰ ਸਹਾਰਾ ਭਰਨਾ ਹੈ। ਐਸੇ ਪ੍ਰਭੂ ਦੀ ਆਪਾਂ ਵੀ ਓਟ ਲਈਏ, ਆਸਰਾ ਲਈਏ। ਐਸੇ ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਆਪਾਂ ਵੀ ਚਰਨੀ ਲੱਗੀਏ, ਤਾਂ ਕਿ ਨਾਮ ਬਾਣੀ ਨਾਲ ਜੁੜ ਕੇ ਆ ਵੀ ਲੋਕ ਸਫਲਾ ਅਤੇ ਪ੍ਰਲੋਕ ਵੀ ਸੁਹੇਲਾ ਬਣ ਜਾਏ। ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਰੀਆਂ ਸੰਗਤਾਂ ਨੂੰ ਦਾਤਾ ਜੀ ਦਰੋਂ ਕਰੋ ਨਾਮ ਦਾਨ, ਗੁਰੂ ਚਰਨਾਂ ਦਾ ਪਿਆਰ ਬਖਸ਼ਿਸ਼ ਕਰਕੇ ਆਪਣੇ ਦਰ ਘਰ ਨਾਲ ਜੋੜੀ ਰੱਖਣ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।